ਇਹ ਹਾਲ ਵੇਖ ਕੇ ਬਲੀਆ ਚੰਦ ਨੂੰ ਬੜੀ ਸ਼ਰਮ ਆਈ ਕਿ ਇਤਨੇ ਥੋੜਿਆਂ ਨਾਲ ਲੜ ਕੇ ਉਹਨਾਂ ਨੂੰ ਮੈਦਾਨੋਂ ਨੱਸ ਕੇ ਜਾਣਾ ਬੜੀ ਸ਼ਰਮ ਵਾਲੀ ਗੱਲ ਹੈ। ਇਹ ਪੈਤੜਾ ਖਾਲਸੇ ਨੇ ਕਿਵੇਂ ਬਦਲਿਆ, ਕਿਵੇਂ ਸਾਨੂੰ ਲੈਣੇ ਦੇ ਦੇਣੇ ਪੈ ਗਏ। ਕ੍ਰੋਧ ਖਾ ਕੇ ਨਜ਼ਰ ਪਾ ਕੇ ਤੱਕਿਓ ਸੂ ਤੋ ਆਪਣੀ ਸੈਨਾ ਕਿਤੇ ਵਧੀਕ ਖਾਲਸੇ ਤੋਂ ਪਈ ਦਿਸੇ, ਪਰ ਹੁਣ ਆਪ ਅੱਗੇ ਵਧਿਆ ਕਿ ਫੌਜ ਦਾ ਹੌਸਲਾ ਵਧ ਕੇ ਫੌਜ ਗਾਂ ਵਧੇ। ਖਾਲਸੇ ਦੇ ਪੈਰ ਉਖੇੜਦੇ ਪਏ, ਉਸ ਨੂੰ ਇੱਕ ਹੜ ਵਾਂਗ ਵਧਿਆ ਆਉਂਦਾ ਦੇਖ ਕੇ ਉਦੈ ਸਿੰਘ ਸ਼ੇਰ ਵਾਂਗੂ ਗਰਜ ਕੇ ਅੱਗੇ ਵਧਿਆ ਤੇ ਸਿੰਘ ਉਸ ਦੇ ਨਾਲ ਗੱਜ ਵੱਜ ਕੇ ਵਧੇ। ਦੂਜੇ ਪਾਸੇ ਆਲਮ ਚੰਦ ਡਿੱਠਾ ਕਿ ਸਾਥੀ ਸੂਰਮਾ ਵੱਧ ਕੇ ਪਿਆ ਹੈ, ਉਹ ਵੀ ਕ੍ਰੋਧ ਭਰ ਕੇ ਤੇ ਸੈਨਾ ਨੂੰ ਲਲਕਾਰ ਕੇ ਦੂਜੇ ਪਾਸੇ ਤੋਂ ਆ ਪਿਆ ਕਿ ਬਲੀਆ ਚੰਦ ਦੇ ਹੱਲੇ ਨੂੰ ਦੂਜੇ ਪਾਸਿਓਂ ਰੋਕ ਕੇ ਦੁਰਮਦਾ ਲੱਗ ਕੇ ਬਿਜਲੀ ਸੱਟ ਵਾਂਗੂ ਵੈਰੀ ਦਾ ਕਲਾ ਕਮਾ ਹੋ ਜਾਇਆ। ਬਲੀਆ ਚੰਦ ਦੇ ਹੱਲੇ ਨੂੰ ਰੋਕ ਦਿੱਤਾ, ਪਰ ਇਸ ਦੀ ਇਸ ਚੜਾਈ ਨੂੰ ਤੱਕ ਕੇ ਇਧਰੋਂ ਆਲਮ ਸਿੰਘ ਨੇ ਸਿੰਘਾਂ ਨੂੰ ਲਲਕਾਰਿਆ, ਆਪ ਅੱਗੇ ਹੋ ਕੇ ਵਧਿਆ। ਵੈਰੀ ਸਿਰ ਤੇ ਆ ਪੁੱਜਾ ਸੀ ਤੇ ਹੁਣ ਹੱਥਾਂ ਵੱਲ ਤਲਵਾਰ ਦੇ ਯੁੱਧ ਦਾ ਸਮਾਂ ਸੀ। ਸੋ ਦੋਏ ਸੂਰਮੇ ਜੁੱਟ ਪਏ, ਐਨ ਆਮੋ ਸਾਹਮਣੇ ਆ ਵਜੇ ਤੇ ਦਾਓ ਕਾਓ ਤੋਂ ਪਹਿਲਾਂ ਹੀ ਆਲਮ ਚੰਦ ਦਾ ਵਾਰ ਆਲਮ ਸਿੰਘ ਦੇ ਡਾਢੇ ਜ਼ੋਰ ਦਾ ਪਿਆ, ਜੋ ਆਲਮ ਸਿੰਘ ਨੇ ਢਾਲ ਤੇ ਬੜੇ ਬਲ ਨਾਲ ਰੋਕਿਆ। ਹੁਣ ਦਾਓ ਕਾਓ ਤਲਵਾਰ ਦੇ ਲੱਗੇ ਹੋਣ, ਦੋਏ ਸੂਰਮੇ ਸਨ ਤੇ ਦੋਵੇਂ ਤਲਵਾਰ ਹੀ ਸਨ। ਦੋਹਾਂ ਦੇ ਜਿੱਤਾਂ ਦਾ ਫਲ ਇਹ ਹੋਇਆ ਕਿ ਆਲਮ ਸਿੰਘ ਦਾ ਵਾਰ ਕਾਰੀ ਗਿਆ, ਆਲਮ ਚੰਦ ਦਾ ਸੱਜਾ ਹੱਥ ਤਲਵਾਰ ਸਣੇ ਕੱਟ ਗਿਆ। ਉਸਦਾ ਕੱਟਿਆ ਹੱਥ ਤੇ ਤਲਵਾਰ ਥੱਲੇ ਆ ਪਏ ਤਾਂ ਪਹਾੜੀਆਂ ਨੇ ਛੇਤੀ ਨਾਲ ਅੱਗੇ ਵੱਧ ਕੇ ਆਲਮ ਚੰਦ ਨੂੰ ਬਚਾਇਆ ਤੇ ਉਹ ਪਿਛਲੇ ਪੈਰੀ ਆਪਣੀ ਸੈਨਾ ਵਿਚ ਗੁੰਮ ਹੋ ਗਿਆ। ਸਾਥੀਆਂ ਦਾ ਜੋਸ਼ ਟੁੱਟ ਗਿਆ ਤੇ ਪੈਰ ਪਿੱਛੇ ਹਟ ਗਏ। ਦੂਜੇ ਪਾਸੇ ਬਲੀਆ ਚੰਦ ਬੰਦੂਕਾਂ ਦੀ ਛਲਕ ਕਰਦਾ ਸੈਨਾ ਸਣੇ ਵਧਿਆ ਆ ਰਿਹਾ ਸੀ। ਉਸ ਦੀ ਸੈਨਾ ਦੇ ਢੋਲ ਵੱਜ ਰਹੇ ਸਨ, ਵੀਰ ਰਸ ਵਿਚ ਉਤਸ਼ਾਹ ਭਰ ਰਹੇ ਸਨ ਤੇ ਸੂਰਮੇ ਤੀਰ ਤਫੰਗ ਚਲਾਉਂਦੇ ਆ ਰਹੇ ਸਨ। ਉਦੈ ਸਿੰਘ ਤੇ ਜੀਵਨ ਸਿੰਘ ਰੰਗਰੇਟੇ ਇਧਰੋਂ ਡਟ ਕੇ ਪੈਰ ਜਮਾ ਕੇ ਲੜ ਰਹੇ ਸਨ ਕਿ ਸਿੰਘਾਂ ਵੱਲ ਤੱਕ ਕੇ ਬੋਲੇ, ਬੰਦੂਕਾਂ ਦੀ ਛਲਕ ਕਰੋ। ਗੱਲ ਕੀ ਦਵੱਲੀ ਐਂ ਤੀਰਾਂ ਤੇ ਬੰਦੂਕਾਂ ਦੇ ਵਾਰ ਚੱਲੇ ਕਿ ਮਾਨੋ ਗੜਿਆਂ ਦੀ ਵਰਖਾ ਹੋ ਰਹੀ ਹੈ। ਦੋਏ ਦਲ ਅਜੇ ਇੰਨੇ ਨੇੜੇ ਨਹੀਂ ਸਨ ਆਏ ਕਿ ਸ਼ਮਸ਼ੀਰ ਦਾ ਜੰਗ ਹੱਥੋ ਹੱਥੀ ਹੋ ਪਏ ਕਿ ਬਲੀਆ ਚੰਦ ਦੀ ਜੰਗ ਵਿਚ ਇਕ ਸ਼ੂਕ ਦੀ ਗੋਲੀ ਲੱਗ ਗਈ। ਗੋਲੀ ਜਰਾ ਕਰਾਰੀ ਲੱਗੀ ਤੋ ਬੇਤਾਬ ਹੋ ਕੇ ਪਿੱਛੇ ਮੁੜਿਆ। ਸਰਦਾਰ ਦਾ ਪਿੱਠ ਦਿਖਾਣਾ ਹੀ ਸੀ ਕਿ ਫੌਜ ਹਰਾਸੀ ਹੋ ਗਈ ਤੇ ਉਹ ਵੀ ਮਾਨੋ ਪੈਰ ਸਿਰ ਤੇ ਧਰ ਕੇ ਪਿੱਛੇ ਮੁੜੀ। ਇਹ ਮੁੜਨਾ ਐਸਾ ਸੀ ਕਿ ਸਾਰੀ ਪਹਾੜੀ ਸੈਨਾ ਧੀਰ ਚ ਛੱਡ ਕੇ ਭੱਜ ਉੱਠੀ। ਭੱਜਦਿਆਂ ਮਗਰ ਕੁਛ ਦੂਰ ਖਾਲਸੇ ਨੇ ਪਿੱਛਾ ਕੀਤਾ, ਜੋ ਤਰਾਸੇ ਹੋਏ ਭੱਜ ਹੀ ਜਾਣ, ਕਿਤੇ ਸਾਨੂੰ ਅਟਕ ਗਏ ਸਮਝ ਕੇ ਫਿਰ ਨਾ ਸਾਡੇ ਵਾਂਗੂ ਡਟ ਖੜੋਣ। ਤਦੋਂ ਨੂੰ ਸਾਰੇ ਭੱਜ ਗਏ, ਦੂਰ ਨਿਕਲ ਗਏ ਤਾਂ ਖਾਲਸਾ ਜੀ ਨੇ ਡਿੱਠਾ ਕਿ ਅਸਮਾਨ ਸਾਫ਼ ਹੈ, ਜੋ ਗੁਪਤ ਸੈਨਾ ਦਾ ਭਰਾਉ ਪੈਂਦਾ ਸੀ ਹੁਣ ਹੈ ਨਹੀਂ। ਠੰਡੀ ਹਵਾ ਟੁਰ ਰਹੀ ਹੈ, ਸਾਫ਼ ਧੁੱਪ ਚਮਕ ਰਹੀ ਹੈ ਤਾਂ ਗੁਰੂ ਜੀ ਵੱਲ ਨੂੰ ਮੁੜੇ। ਇਸ ਜੰਗ ਦੇ ਸਾਖੀ ਭਾਈ ਰਾਮ ਕੌਰ ਜੀ ਲਿਖਦੇ ਹਨ ਤੇ ਦੱਸਦੇ ਹਨ ਕਿ ਗੁਰੂ ਜੀ ਦੀ ਹਜ਼ੂਰੀ ਵਿਚ ਮੈਂ ਤਾਂ ਜੰਗ ਦੀ ਘਨਘੋਰਤਾ ਵੇਖ ਕੇ ਕੰਪਿਆ ਸੀ। ਮੈਨੂੰ ਸ਼ੋਕਾਤੁਰ ਦੇਖ ਕੇ ਗੁਰੂ ਜੀ ਨੇ ਧੀਰਜ ਦਿੱਤਾ ਤੇ ਸਮਝਾਇਆ ਕਿ ਮੈਦਾਨੇ ਜੰਗ ਵਿਚ ਮਰਿਆ ਨੂੰ ਦੇਖ ਕੇ ਸ਼ੋਕ ਨਹੀਂ ਕਰੀਦਾ। ਰਾਮ ਕੌਰ ਜੀ ਲਿਖਦੇ ਹਨ ਕਿ ਇਸ ਵੇਲੇ ਗੁਰੂ ਜੀ ਨੇ ਭਵਿੱਖਬਾਣੀ ਆਖੀ ਕਿ ਸਾਥੋਂ ਮਗਰੋਂ ਚਿਰਕਾਲ ਸੰਸਾਰ ਪਰ ਖਾਲਸਾ ਰਾਜ ਕਰੇਗਾ, ਸਦੀਵੀ ਰਾਜ ਕਰੇਗਾ। ਫਿਰ ਖਾਲਸੇ ਨੂੰ ਧੀਰਜ ਦਿੱਤਾ ਤੇ ਕਿਹਾ, ਡਰੋ ਨਾ, ਇਹਨਾਂ ਤੋਂ ਤਗੜੇ ਹੋ, ਇਹ ਲੋਕ ਸਾਰੇ ਇਕ ਦਿਨ ਖਾਲਸੇ ਤੋਂ ਭੈ ਖਾਣਗੇ ਤੇ ਦੀਨ ਮੰਨਣਗੇ। ਫਿਰ ਸਤਿਗੁਰੂ ਜੀ ਨੇ ਮਹਾਂ ਸਿੰਘ ਤੋਂ ਜੰਗ ਦਾ ਵੇਰਵਾ ਸੁਣਿਆ, ਸ਼ਹੀਦ ਹੋਏ ਸਿੰਘਾਂ ਦੇ ਸਰੀਰ ਇਕੱਠੇ ਕਰਵਾ ਕੇ ਸੰਸਕਾਰ ਕੀਤਾ, ਘਾਇਲਾਂ ਨੂੰ ਨਾਲ ਲੈ ਚੱਲਣ ਦਾ ਪ੍ਰਬੰਧ ਕੀਤਾ ਤੇ ਸ਼ਾਮਾਂ ਵੇਲੇ ਫਤਿਹ ਨਗਾਰਾ ਵਜਾਉਂਦੇ ਆਨੰਦਪੁਰ ਆਏ। ਅਸਲ ਗੱਲ ਇਹੋ ਹੈ ਕਿ ਗੁਰੂ ਜੀ ਦੇ ਨਾਲ ਫੌਜ ਥੋੜੀ ਸੀ ਤੇ ਅੱਗੋਂ ਜਿਨ੍ਹਾਂ ਨਾਲ ਟਾਕਰਾ ਪਿਆ ਸੀ ਉਹ ਬਹੁਤ ਹੀ ਵਧੇਰੇ ਤੇ ਸੁਚੱਜੇ ਟਿਕਾਣੇ ਚ ਸਨ। ਇਹ ਗੱਲ ਲੱਗ ਕੇ ਗੁਰੂ ਜੀ ਨੇ ਇੱਕ ਮਾਰ ਦਾ ਟਿਕਾਣਾ ਲੱਭ ਕੇ ਉਥੇ ਪੈਰ ਜਮਾਏ ਤੇ ਆਪਣੇ ਅਚੁੱਕ ਤੀਰਾਂ ਦੀ ਵਰਖਾ ਨਾਲ ਆਪਣੀ ਗਿਣਤੀ ਤੇ ਘਾਟੇ ਨੂੰ ਪੂਰਾ ਕੀਤਾ। ਖਾਲਸੇ ਨੂੰ ਆਪਣੇ ਤੋਂ ਬਿਨਾਂ ਆਪਣੇ ਪੈਰੀ ਤੇ ਆਪਣੇ ਦਿਮਾਗੀ ਲੜਨੇ ਦਾ ਮੌਕਾ ਦਿੱਤਾ ਕਿ ਇਨ੍ਹਾਂ ਵਿਚ ਬਲ ਭਰੇ ਤੇ ਜਾਚ ਆਵੇ, ਇਹ ਹਾਰ ਦਾ ਮੂੰਹ ਵੀ ਨਾ ਦੇਖਣ ਤੇ ਹਾਰ ਵੇਲੇ ਨਾ ਹਾਰਨ ਦੀ ਜਾਚ ਵੀ ਸਿੱਖਣ। ਤੀਜਾ ਪਰਮਾਰਥਕ ਅਸੂਲ ਵੀ ਗੁਰੂ ਜੀ ਨੇ ਹੀ ਸਿਖਾਉਣਾ ਸੀ ਕਿ ਹੰਕਾਰ ਵਿਚ ਆਉਣਾ ਠੀਕ ਨਹੀਂ, ਹੰਕਾਰ ਮਤ ਨੂੰ ਮਲੀਨ ਕਰਦਾ ਹੈ, ਪਰ ਸਵੈ ਭਰੋਸਾ ਸਵੈ ਟੇਕ ਤੇ ਚੜ੍ਹਦੀਆਂ ਕਲਾ ਬਲ ਭਰਦੀਆਂ ਨੇ ਤੇ ਮਤ ਨੂੰ ਨਿਰਮਲ ਕਰਦੀਆਂ ਨੇ। ਗੁਰੂ ਜੀ ਤਾਂ ਇਕ ਉਸ ਵੇਲੇ ਦੇ ਮੌਕੇ ਮੁਜਬ ਯੁੱਧ ਦੀ ਚਾਲ ਸੰਭਾਲ ਰਹੇ ਸਨ, ਪਰ ਖਾਲਸੇ ਨੇ ਆਪਣੇ ਵਿਚ ਗੁਰੂ ਨਾ ਵੇਖ ਕੇ ਧੀਰਜ ਛੋੜ ਦਿੱਤਾ। ਸੂਰੇ ਗੁਰੂ ਨੇ ਫਿਰ ਧੀਰਜ ਬਣਾਇਆ, ਆਪਣੇ ਗੁਪਤ ਤਾਕਤ ਦੇ ਸਦਾ ਸਹਾਈ ਰਹਿਣ ਦਾ ਨਿਸ਼ਚਾ ਪੱਕਾ ਕਰ ਦਿੱਤਾ ਤੇ ਅੱਜ ਦੇ ਯੁੱਧ ਵਿਚ ਜੋ ਸਬਕ ਸਿਖਾਇਆ ਸੋ ਖਾਲਸੇ ਦਾ ਖਾਸ ਗੁਣ ਹੋ ਪ੍ਰਗਟਿਆ ਤੇ ਅੱਜ ਖਾਲਸੇ ਤੇ ਚੜ੍ਹਦੀ ਕਲਾ ਹੈ, ਇਹ ਭੁਲਾਇਆ ਨਹੀਂ ਜਾ ਸਕਦਾ। ਦੁਸ਼ਮਣ ਦੀ ਵਧੀਕ ਬਲ ਪੈ ਜਾਣ ਤੇ ਭੱਜ ਉੱਠਣ ਤੇ ਕੁਝ ਦੂਰ ਜਾ ਕੇ ਪੈਰ ਜਮਾ ਕੇ ਡਟ ਜਾਣਾ, ਦੁਸ਼ਮਣ ਖੁਸ਼ੀ ਵਿਚ ਵਧਿਆ ਆਉਂਦਾ ਹੈ ਤੇ ਆਪਣੀ ਸੋਚ ਵਿਚ ਨਹੀਂ ਹੁੰਦਾ, ਵੈਰੀ ਦੇ ਬੇਪਰਵਾਹ ਵਧੇ ਆਉਣ ਤੇ ਅਚਾਨਕ ਅੱਗੋਂ ਫਿਰ ਉੱਠ ਕੇ ਹਮਲੇ ਦੇ ਨਾਲ ਪੈਰ ਉਖੇੜ ਦੇਣੇ ਤੇ ਮੈਦਾਨ ਮਾਰ ਲੈਣਾ, ਇਹ ਵੀ ਸਿਖਾਇਆ। ਦੂਜੀ ਵਿਉਂ ਇਹ ਕਿ ਐਸੀ ਜ਼ੋਰ ਪੈਣ ਤੇ ਪਿਛਲੇ ਪੈਰੀ ਹਟਣਾ, ਹਟੀ ਜਾਣਾ, ਪਰੇ ਬੰਦੀ ਆਪਣੀ ਸਫ ਨਹੀਂ ਟੁੱਟਣ ਦੇਣੀ, ਦੁਸ਼ਮਣ ਨਾਲ ਲੜੀ ਜਾਣਾ, ਮਾਰੀ ਜਾਣਾ, ਮਰੀ ਜਾਣਾ, ਪਿੱਛੇ ਹਟੀ ਜਾਣਾ, ਪਰ ਐਸਾ ਪੈਂਤੜਾ ਬੰਨ ਕੇ ਹਟਣਾ ਕਿ ਦੁਸ਼ਮਣ ਨੂੰ ਹੱਲਾ ਕਰਨ ਦਾ ਹੌਸਲਾ ਨਾ ਪਵੇ, ਇਉਂ ਵੈਰੀ ਨੂੰ ਹਫਾ ਦੇਣਾ, ਥਕਾ ਦੇਣਾ। ਇਸ ਕਰਤੱਵ ਦਾ ਕਮਾਲ ਖਾਲਸੇ ਨੇ ਵੱਡੇ ਘੱਲੂਘਾਰੇ ਵਿਚ ਦਿਖਾਇਆ ਸੀ ਕਿ 12 ਕੋਹ ਪਿੱਛੇ ਹਟਣ ਵਿਚ ਅਬਦਾਲੀ ਇਕ ਵੇਰ ਵੀ ਉਨ੍ਹਾਂ ਦੀਆਂ ਸਫਾ ਨਹੀਂ ਸੀ ਤੋੜ ਸਕਿਆ ਤੇ ਹਫ ਕੇ ਪਾਣੀ ਦੀ ਢਾਲ ਤੇ ਆ ਕੇ ਸੈਨਾ ਸਤਹੀਣ ਪਾਣੀ ਦੇ ਕਿਨਾਰੇ ਬੈਠ ਗਈ। ਅਨੰਦਪੁਰ ਇਸ ਖੁਸ਼ੀ ਦੇ ਸਮਾਗਮ ਹੋਏ, ਰਾਤ ਨੂੰ ਘਰ ਘਰ ਦੀਪਮਾਲਾ ਹੋਈ, ਸ਼ਾਦਿਆਨੇ ਵੱਜੇ, ਵਧਾਈਆਂ ਮਿਲੀਆਂ, ਮਾਤਾ ਜੀ ਨੇ ਅਰਦਾਸੇ ਸਦਾਏ, ਸਿਰਵਾਰਨੇ ਕੀਤੇ ਤੇ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਚੜਾ ਕੇ ਅਰਦਾਸੇ ਕੀਤੇ, ਸ਼ੁਕਰਾਨੇ ਕੀਤੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਸੱਜਿਆ, ਸੰਗਤਾਂ ਅੱਜ ਉਮੜ ਕੇ ਆਈਆਂ, ਨਗਰੀ ਦੇ ਲੋਕ ਵੀ ਸਾਰੇ ਆਏ। ਜਦੋਂ ਭੋਗ ਪੈ ਗਿਆ, ਪ੍ਰਸ਼ਾਦ ਵਰਤਾਇਆ ਗਿਆ, ਤਦ ਸਭ ਨੇ ਸ੍ਰੀ ਗੁਰੂ ਜੀ ਨੂੰ ਵਧਾਈਆਂ ਦਿੱਤੀਆਂ ਔਰ ਚੜ੍ਹਦੀ ਕਲਾ ਦੇ ਜੰਕਾਰੇ ਲਾਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।